ਗੁਰੂ ਰੂਪ ਸਾਹਿਬ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫੁਰਮਾਨ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਇਸ ਵਿਸ਼ੇ 'ਤੇ ਗੁਰਮੁਖ ਪਿਆਰੇ ਬਾਊ ਜੀਆਂ ਨੇ ਜੋ ਆਪਣਾ ਅਨੁਭਵ ਇਸ ਸ੍ਰਿਸ਼ਟੀ ਨਾਲ ਸਾਂਝਾ ਕੀਤਾ ਹੈ ਉਹ ਪੜ੍ਹਿਆ ਜਾਂਦਾ ਹੈ ਜੀ। ਸੰਗਤਾਂ ਦੇ ਚਰਨਾਂ 'ਚ ਬੇਨਤੀ ਕਿ ਅਨੁਭਵ ਬਹੁਤ ਗਹਿਰਾ ਹੈ, ਸੋ ਭਾਵਨਾ ਸਹਿਤ ਇਕਾਗਰਤਾ ਦਾ ਦਾਨ ਬਖਸ਼ਣ, ਕਿਉਂਕਿ ਇਸ ਗੁਰਬਾਣੀ ਵਿਚਾਰ ਨੂੰ ਸਮਝਿਆਂ ਬੁਝਿਆਂ ਸਾਡੀ ਪਰਪੱਕਤਾ ਦਾ ਪੱਧਰ, ਸਾਡਾ ਮੈਚਿਓਰਿਟੀ ਲੈਵਲ ਜੋ ਹੈ ਉਹ ਉੱਚਾ ਹੋ ਸਕਦਾ ਹੈ ਅਤੇ ਸਾਡੀ ਹੋਸ਼ ਸ਼ਾਇਦ ਕਿਸੇ ਨਵੀਂ ਉਚਾਈ ਨੂੰ ਮਹਿਸੂਸ ਕਰੇ। ਆਓ ਪਿਆਰ ਨਾਲ ਸਰਵਨ ਕਰੀਏ ਜੀ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਇੱਕਾ ਬਾਣੀ, ਇਸ ਸ਼ਬਦ ਨੂੰ ਸਮਝਣ ਲਈ ਡੂੰਘੀ ਆਤਮਿਕ ਵਿਚਾਰ ਦੀ ਲੋੜ ਹੈ। ਜੇ ਕਿਸੇ ਠੁੱਲੀ ਮਾਦੀ ਸ਼ੈ ਦੀ ਅਸਲੀਅਤ ਬਾਬਤ ਖੋਜ ਕਰਨ ਲਈ ਤੋੜ ਫੋੜ ਕੀਤੀ ਜਾਵੇ ਤਾਂ ਉਹ ਕਈ ਸ਼ਕਲਾਂ ਅਤੇ ਤੱਤਾਂ ਵਿੱਚ ਬਦਲਦੇ ਪ੍ਰਤੀਤ ਹੁੰਦੇ ਹਨ। ਉਦਾਹਰਣ ਵਜੋਂ ਪਾਣੀ, ਹਾਈਡਰੋਜਨ ਅਤੇ ਆਕਸੀਜਨ ਦੇ ਸੁਮੇਲ ਤੋਂ ਪਾਣੀ ਬਣਦਾ ਹੈ। ਹਵਾ, ਨਾਈਟ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਹਵਾ ਬਣਦੀ ਹੈ। ਅੱਗ, ਕਾਰਬਨ ਅਤੇ ਆਕਸੀਜਨ ਦੇ ਮਿਲਾਪ ਤੋਂ ਅੱਗ ਦਾ ਪ੍ਰਗਟਾਵਾ ਹੁੰਦਾ ਹੈ। ਇਨਸਾਨ ਦੀ ਦੇਹ 5 ਤੱਤਾਂ ਦੀ ਬਣੀ ਹੋਈ ਹੈ। ਜਦ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਇਹ 5 ਤੱਤ ਆਪੋ ਆਪਣੇ ਮੁੱਢਲੇ ਤੱਤਾਂ ਵਿੱਚ ਸਮਾ ਜਾਂਦੇ ਹਨ। ਇਸ ਤੋਂ ਵੀ ਡੂੰਘੀ ਖੋਜ ਕੀਤੀ ਜਾਵੇ ਤਾਂ ਹਰ ਇੱਕ ਸ਼ੈ ਇਲੈਕਟ੍ਰੋਨਸ ਆਦਿ ਵਿੱਚ ਬਦਲਦੀ ਹੋਈ ਆਪਣੇ ਅਸਲੀ ਪਰਮ ਤੱਤ ਦੀ ਹਾਲਤ ਵਿੱਚ ਪ੍ਰਗਟ ਹੁੰਦੀ ਹੈ, ਅਤੇ ਜਦ ਇਹ ਹਰਕਤ ਕਰਦੀ ਹੈ ਤਾਂ ਇਸ ਵਿੱਚੋਂ ਅਸਚਰਜ ਆਤਮਿਕ ਕਲਾ ਦੇ ਪ੍ਰਗਟਾਵੇ ਹੁੰਦੇ ਹਨ, ਜਿਵੇਂ ਕਿ ਅਨਹਦ ਧੁਨੀ, ਅਨਹਦ ਪ੍ਰਕਾਸ਼, ਆਤਮਿਕ ਸ਼ਕਤੀ। ਇਹ ਅਨਹਦ ਨਾਦ, ਅਨਹਦ ਧੁਨੀ, ਸ਼ਬਦ ਅਥਵਾ ਬਾਣੀ ਸਾਡੇ ਅੰਦਰ ਆਤਮਿਕ ਡੂੰਘਿਆਈਆਂ ਵਿੱਚ ਇੱਕ ਰਸ ਲਗਾਤਾਰ ਵੱਜਦੀ ਰਹਿੰਦੀ ਹੈ। ਭੁਗਤ ਗਿਆਨ ਦਇਆ ਭੰਡਾਰਨ ਘੱਟ ਘੱਟ ਵਾਜਹਿ ਹੈ ਨਾਦ, ਘੱਟ ਘੱਟ ਵਾਜੈ ਕਿੰਗੁਰੀ ਅੰਦਿਨ ਸ਼ਬਦ ਸੁਭਾਏ, ਸੁਸ਼ਬਦ ਨਿਰੰਤਰ ਨਿਜ ਘਰ ਆਛੈ ਤ੍ਰਿਭਵਨ ਜੋਤ ਸੁਸ਼ਬਦ ਲਹੈ। ਅਤੇ ਜਦ ਸਾਡੀ ਸੁਰਤੀ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਅਨਹਦ ਧੁਨੀ ਨੂੰ ਸੁਣ ਕੇ ਵਿਸਮਾਦ ਵਿੱਚ ਹੈਰਾਨ ਹੋ ਕੇ ਵਾਹ ਵਾਹ ਦੇ ਆਤਮਿਕ ਹਿੰਡੋਲੇ 'ਤੇ ਚੜ੍ਹਦੀ ਹੈ ਤਾਂ ਗੁਰ ਸ਼ਬਦੀ ਗੋਬਿੰਦ ਗੱਜਦਾ। ਇਹ ਅਨਹਦ ਨਾਦ, ਇਹ ਅਨਹਦ ਧੁਨੀ, ਇਹ ਸ਼ਬਦ, ਇਹ ਬਾਣੀ ਸਾਡੇ ਅੰਦਰ ਆਤਮਿਕ ਡੂੰਘਿਆਈਆਂ ਵਿੱਚ ਇੱਕ ਰਸ ਲਗਾਤਾਰ ਵੱਜਦੀ ਰਹਿੰਦੀ ਹੈ। ਅਤੇ ਜਦ ਸਾਡੀ ਸੁਰਤੀ ਅੰਤਰਮੁਖੀ ਹੋ ਕੇ ਸਿਮਰਨ ਦੁਆਰਾ ਅਨਹਦ ਧੁਨੀ ਨੂੰ ਸੁਣ ਕੇ ਵਿਸਮਾਦ ਵਿੱਚ ਹੈਰਾਨ ਹੋ ਕੇ ਵਾਹ ਵਾਹ ਦੇ ਆਤਮਿਕ ਹਿੰਡੋਲੇ 'ਤੇ ਚੜ੍ਹਦੀ ਹੈ ਤਾਂ ਗੁਰ ਸ਼ਬਦੀ ਗੋਬਿੰਦ ਗੱਜਦਾ ਹੈ। ਅਤੇ ਇਸ ਦਾ ਕਿਸੇ ਬੋਲੀ ਦੁਆਰਾ ਪ੍ਰਗਟਾਵਾ ਹੁੰਦਾ, ਉਸ ਨੂੰ ਬਾਣੀ ਕਿਹਾ ਜਾਂਦਾ। ਅਤੇ ਜਦੋਂ ਇਹੋ ਅਨਹਦ ਧੁਨੀ ਅਥਵਾ ਇਲਾਹੀ ਬਾਣੀ ਦਾ ਪ੍ਰਗਟਾਵਾ ਗੁਰੂਆਂ, ਭਗਤਾਂ ਜਾਂ ਸੰਤਾਂ ਦੇ ਹਿਰਦੇ ਦੀਆਂ ਡੂੰਘਿਆਈਆਂ ਵਿੱਚੋਂ ਹੁੰਦਾ ਹੈ ਤਾਂ ਉਸ ਨੂੰ ਗੁਰਬਾਣੀ, ਭਗਤ ਬਾਣੀ, ਸੱਚ ਬਾਣੀ, ਅੰਮ੍ਰਿਤ ਬਾਣੀ, ਅਨਹਦ ਬਾਣੀ, ਨਿਰਮਲ ਬਾਣੀ, ਧੁਰ ਕੀ ਬਾਣੀ, ਖਸਮ ਕੀ ਬਾਣੀ, ਪ੍ਰਭ ਬਾਣੀ, ਰੂੜੀ ਬਾਣੀ, ਪੂਰੀ ਬਾਣੀ, ਅਚਰਜ ਬਾਣੀ ਆਦਿ ਕਿਹਾ ਜਾਂਦਾ ਹੈ। ਇਹ ਅਨਹਦ, ਅਨਹਦ ਨਾਦ ਅਥਵਾ ਬਾਣੀ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ, ਜਿਸ ਤਰ੍ਹਾਂ ਧੁੱਪ ਸੂਰਜ ਦਾ ਪ੍ਰਕਾਸ਼ ਰੂਪ ਹੈ। ਕਿਉਂਕਿ ਅਕਾਲ ਪੁਰਖ ਸਦਾ ਇੱਕੋ ਹੈ, ਇਸ ਲਈ ਉਸ ਵਿੱਚੋਂ ਪ੍ਰਕਾਸ਼ਮਈ ਅਨਹਦ ਧੁਨੀ, ਅਨਹਦ ਨਾਦ, ਅਨਹਦ ਬਾਣੀ ਵੀ ਇੱਕੋ ਹੀ ਹੋ ਸਕਦੀ ਹੈ। ਜਿਵੇਂ ਸੂਰਜ ਵਿੱਚੋਂ ਸਦਾ ਹੀ ਅਤੁੱਟ, ਅਮਿਤ, ਅਨਹਦ ਲਗਾਤਾਰ ਕਿਰਨਾਂ ਦੇ ਪ੍ਰਕਾਸ਼ ਨਾਲ ਸੰਸਾਰ ਨੂੰ ਜੀਵਨ ਪ੍ਰਦਾਨ ਹੁੰਦਾ ਹੈ, ਇਸੇ ਤਰ੍ਹਾਂ ਇਸ ਅਨਹਦ ਧੁਨੀ ਨਾਲ ਬਾਣੀ ਦੁਆਰਾ ਸੰਸਾਰ ਨੂੰ ਸਦਾ ਲਈ ਇਲਾਹੀ ਆਤਮਿਕ ਇਲਾਹੀ ਪ੍ਰਕਾਸ਼ ਅਤੇ ਆਤਮਿਕ ਜੀਵਨ ਮਿਲਦਾ। ਜਦ ਇਹ ਪ੍ਰਕਾਸ਼ ਰੂਪ ਬਾਣੀ, ਸ਼ਬਦ ਅਥਵਾ ਅਨਹਦ ਨਾਦ ਇੱਕ ਹੈ, ਅਕਾਲ ਹੈ, ਅਦੇਸ ਹੈ, ਬੇਅੰਤ ਹੈ, ਆਦਿ ਜੁਗਾਦੀ ਹੈ, ਸੰਪੂਰਨ ਹੈ, ਤਾਂ ਇਹ ਅਨਹਦ ਬਾਣੀ ਅੱਖਰਾਂ ਵਿੱਚ, ਬੋਲੀ ਵਿੱਚ, ਦੇਸ਼, ਕਾਲ, ਧਰਮ ਜਾਂ ਮਜ਼ਹਬ ਵਿੱਚ ਸੀਮਿਤ ਨਹੀਂ ਹੋ ਸਕਦੀ। ਇਸ ਬਾਣੀ ਦੇ ਸਰਬੱਗ ਅਤੇ ਅਨੰਤ ਹੋਣ ਦਾ ਇਹ ਸਬੂਤ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਖ ਗੁਰੂ ਸਾਹਿਬਾਨਾਂ ਤੋਂ ਇਲਾਵਾ ਅਨੇਕਾਂ ਸਮਕਾਲੀ ਅਤੇ ਕਈਆਂ ਮਤਾਂ ਦੇਸ਼ਾਂ ਦੇ ਵੱਖੋ ਵੱਖਰੇ ਸਮਿਆਂ ਵਿੱਚ ਹੋ ਗੁਜ਼ਰੇ ਸੰਤਾਂ, ਭਗਤਾਂ, ਮਹਾਂਪੁਰਖਾਂ ਦੀ ਬਾਣੀ ਵੀ ਸ਼ਾਮਿਲ ਹੈ, ਜਿਹੜੀ ਇੱਕੋ ਅਨਹਦ ਧੁਨੀ ਦੀ ਪ੍ਰਤੀਕ ਹੈ। ਅਤੇ ਇਸ ਦੇ ਪ੍ਰਕਾਸ਼ ਵਿੱਚੋਂ ਉਹਨਾਂ ਸੰਤਾਂ ਭਗਤਾਂ ਦੇ ਹਿਰਦਿਆਂ ਰਾਹੀਂ ਭਿੰਨ ਭਿੰਨ ਬੋਲੀ ਦੇਸ਼ਾਂ ਅਤੇ ਸਮਿਆਂ ਵਿੱਚ ਪ੍ਰਗਟ ਹੁੰਦੀ ਰਹੀ। ਇਸ ਬਾਣੀ ਦੇ ਸਰਬੱਗ ਅਤੇ ਅਨੰਤ ਹੋਣ ਦਾ ਇਹ ਸਬੂਤ, ਜਿਸ ਤਰ੍ਹਾਂ ਇੱਕੋ ਨਾਨਕ ਜੋਤ ਗੁਰੂ ਸਾਹਿਬਾਂ ਦੇ 10 ਸਰੂਪਾਂ ਵਿੱਚੋਂ ਪ੍ਰਕਾਸ਼ਿਤ ਹੁੰਦੀ ਰਹੀ, ਉਸੇ ਤਰ੍ਹਾਂ ਅਨਹਦ ਬਾਣੀ ਅਥਵਾ ਇੱਕਾ ਬਾਣੀ ਵੀ ਸੀਮਤ ਬੋਲੀ ਅਤੇ ਸੀਮਤ ਅੱਖਰਾਂ ਵਿੱਚ ਪ੍ਰਕਾਸ਼ਮਾਨ ਹੋਈ ਹੈ, ਜਿਸ ਨੂੰ ਅਸੀਂ ਗੁਰਬਾਣੀ ਅਥਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਮੰਨਦੇ ਹਾਂ। ਇਸ ਦਾ ਮਤਲਬ ਇਹ ਹੈ ਕਿ ਕਿਸੇ ਖਾਸ ਅੱਖਰ ਜਾਂ ਬੋਲੀ ਦੇ ਰੂਪ ਧਾਰਨ ਨਾਲ ਵੀ ਇਹ ਅਨਹਦ ਬਾਣੀ ਅੱਖਰਾਂ ਜਾਂ ਬੋਲੀ ਵਿੱਚ ਸੀਮਤ ਨਹੀਂ ਹੋ ਸਕਦੀ। ਅੱਖਰ ਸ਼ਾਸਤਰ ਸਿਮਰਤ ਪੁਰਾਣਾ, ਅੱਖਰ ਨਾਦ ਕਥਨ ਵਖਿਆਨਾ, ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। 52 ਅੱਖਰ ਲੋਕ ਤ੍ਰੈ ਸਭ ਕਿਛ ਇਨਹੀ ਮਾਹੇ, ਇਹ ਅੱਖਰ ਖਿਰ ਜਾਏਂਗੇ, ਓਏ ਅੱਖਰ ਇਨ ਮੈਂ ਨਾਹੇ। ਜਹ ਬੋਲ ਤਹ ਅੱਖਰ ਆਵਾ, ਜਹ ਅਬੋਲ ਤਹ ਮਨ ਨ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ। ਇਸ ਲਈ ਇਹ ਕਹਿਣਾ ਗਲਤ ਹੈ ਕਿ ਬਾਣੀ ਜੋ ਸਾਨੂੰ ਗੁਰਸਿੱਖਾਂ ਨੂੰ ਵਿਰਸੇ ਵਿੱਚ ਮਿਲੀ ਹੈ ਸਿਰਫ ਸਾਡੀ ਸਿੱਖਾਂ ਦੀ ਹੀ ਮਿਲਕੀਅਤ ਹੈ, ਬਲਕਿ ਇਹ ਬਾਣੀ ਦੇਸ਼ ਕਾਲ ਤੋਂ ਰਹਿਤ ਹੈ ਅਤੇ ਅਨਹਦ ਧੁਨੀ ਦੁਆਰਾ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਫੈਲਿਓ ਅਨੁਰਾਗ ਹੈ। ਇਹ ਬਾਣੀ ਸਾਰੇ ਵਿਸ਼ਵ ਦਾ ਸਾਂਝਾ ਜੁਗੋ ਜੁਗ ਚਾਨਣ ਮੁਨਾਰਾ ਅਥਵਾ ਜਗ ਚਾਨਣ ਹੈ। ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਇਸ ਲਈ ਇਹ ਗੁਰਬਾਣੀ ਸਾਡੀ ਗੁਰਸਿੱਖਾਂ ਦੀ ਵਿਰਾਸਤ ਹੀ ਨਹੀਂ ਬਲਕਿ ਅਮਾਨਤ ਹੈ। ਇਹ ਗੁਰਬਾਣੀ ਸਾਡੀ ਗੁਰਸਿੱਖਾਂ ਦੀ ਵਿਰਾਸਤ ਹੀ ਨਹੀਂ ਬਲਕਿ ਅਮਾਨਤ ਹੈ,
ਜਿਸ ਦੇ ਅਨੁਭਵੀ ਤੱਤ ਗਿਆਨ ਦੇ ਪ੍ਰਕਾਸ਼ ਨੂੰ ਸੰਸਾਰ ਦੇ ਕੋਨੇ ਕੋਨੇ ਤਾਈਂ ਫੈਲਾਉਣਾ ਸਾਡਾ ਪਹਿਲਾ ਤੇ ਮੁੱਖ ਫਰਜ਼ ਬਣਦਾ। ਪਰ ਅਤਿਅੰਤ ਦੁੱਖ ਦੀ ਗੱਲ ਹੈ ਕਿ ਸਤਿਗੁਰਾਂ ਦੇ ਇਸ ਅਮੋਲਕ ਆਤਮਿਕ ਖਜ਼ਾਨੇ ਦੀ ਵਿਰਾਸਤ ਤੋਂ ਅਸੀਂ ਆਪ ਵੀ ਪੂਰਾ ਪੂਰਾ ਲਾਹਾ ਨਹੀਂ ਲੈ ਸਕੇ। ਸੰਸਾਰ ਵਿੱਚ ਇਸ ਬਾਣੀ ਦੇ ਸਾਰਥਕ ਤੱਤ ਗਿਆਨ ਨੂੰ ਫੈਲਾਉਣਾ ਤਾਂ ਕੀ ਸੀ, ਬਲਕਿ ਗੁਰਬਾਣੀ ਨੂੰ ਸਿਰਫ ਪਾਠ ਪੂਜਾ, ਕਰਮਕਾਂਡ, ਭਾਈਚਾਰਕ ਵਿਵਹਾਰ, ਸਵਾਰਥ ਪੂਰਤੀ, ਰਾਗ ਦੇ ਪ੍ਰਗਟਾਵੇ ਅਤੇ ਵਾਦ ਵਿਵਾਦ ਕਰਨ ਲਈ ਹੀ ਵਰਤਿਆ ਹੈ। ਇਸ ਅਣਗਹਿਲੀ ਲਈ ਸਮੂਹ ਸਿੱਖ ਸੰਗਤਾਂ ਜ਼ਿੰਮੇਵਾਰ ਹਨ। ਫਿਰ ਹੈ ਇੱਕ ਗੁਰੂ। ਗੁਰੂ ਅੱਖਰ ਦੇ ਅਰਥ ਹਨ ਜੋ ਅਗਿਆਨ ਨੂੰ ਨਾਸ਼ ਕਰਦਾ ਹੈ ਅਤੇ ਸਿੱਖ ਨੂੰ ਤੱਤ ਗਿਆਨ ਸਮਝਾਉਂਦਾ ਹੈ, ਉਹ ਗੁਰੂ ਹੈ। ਦੂਜੇ ਲਫਜ਼ਾਂ ਵਿੱਚ ਅਗਿਆਨਤਾ ਜਾਂ ਭਰਮ ਦੇ ਹਨੇਰੇ ਨੂੰ ਦੂਰ ਕਰਨ ਵਾਲੀ ਰੋਸ਼ਨੀ ਨੂੰ ਹੀ ਗੁਰੂ ਕਿਹਾ ਜਾਂਦਾ ਹੈ। ਇਸ ਲਈ ਗੁਰੂ ਇਲਾਹੀ ਰੋਸ਼ਨੀ ਜਾਂ ਪ੍ਰਕਾਸ਼ ਰੂਪ ਜੋਤ ਹੈ। ਜਿਸ ਤਰ੍ਹਾਂ ਦ੍ਰਿਸ਼ਟਮਾਨ ਦੁਨੀਆ ਵਿੱਚ ਸੂਰਜ ਇੱਕ ਹੈ ਅਤੇ ਉਸ ਦੀ ਇੱਕੋ ਪ੍ਰਕਾਸ਼ਮਈ ਧੁੱਪ ਸਾਰੀ ਦੁਨੀਆ ਦਾ ਅੰਧੇਰਾ ਦੂਰ ਕਰਦੀ ਹੈ, ਇਸੇ ਤਰ੍ਹਾਂ ਇਲਾਹੀ ਧੁੱਪ ਅਥਵਾ ਸ਼ਬਦ ਸਾਡੇ ਮਾਇਆ ਦੇ ਭਰਮ ਦੇ ਹਨੇਰੇ ਨੂੰ ਦੂਰ ਕਰਦਾ। ਇਹ ਇਲਾਹੀ ਪ੍ਰਕਾਸ਼ ਰੂਪ ਸ਼ਬਦ ਹੀ ਸਾਰੇ ਵਿਸ਼ਵ ਦਾ ਸੱਚਾ ਸੁੱਚਾ ਇੱਕੋ ਇੱਕ ਗੁਰੂ ਹੈ। ਇਹ ਅਤ ਸੂਖਮ ਪ੍ਰਕਾਸ਼ਮਈ ਜੀਵਨ ਰੌਂ ਹੈ ਜਿਸ ਨੂੰ ਗੁਰਬਾਣੀ ਵਿੱਚ ਨਾਮ, ਸ਼ਬਦ, ਅੰਮ੍ਰਿਤ, ਹੁਕਮ ਅਤੇ ਬਾਣੀ ਆਦਿ ਅਨੇਕਾਂ ਨਾਮਾਂ ਨਾਲ ਸਨਮਾਨਿਆ ਗਿਆ। ਗੁਰੂ ਸਾਹਿਬਾਨ ਆਪ ਜੋਤ ਸਰੂਪ ਸਨ, ਸ਼ਬਦ ਸਰੂਪ ਸਨ, ਪਰ ਸਾਡੇ ਕਲਯੁਗੀ ਜੀਵਾਂ 'ਤੇ ਤਰਸ ਕਰਕੇ, ਤਰੁੱਠ ਕੇ ਉਹਨਾਂ ਪੰਜ ਭੂਤਕ ਸਰੀਰ ਧਾਰਿਆ। ਇਸ ਲਈ ਕਿ ਸਾਨੂੰ ਇਹਨਾਂ ਅੱਖਾਂ ਨਾਲ ਦਰਸ਼ਨ ਕਰਕੇ, ਇਹਨਾਂ ਕੰਨਾਂ ਨਾਲ ਉਹਨਾਂ ਦੇ ਮੁਖਾਰ ਬਿੰਦ ਤੋਂ ਬਚਨ ਬਾਣੀ ਸੁਣ ਕੇ ਸ਼ਰਧਾ ਉਪਜੇ ਅਤੇ ਉਹਨਾਂ ਦੀ ਆਤਮਿਕ ਅਗਵਾਈ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਨੂੰ ਢਾਲ ਕੇ ਬ੍ਰਹਮ ਮੰਡਲ ਵਿੱਚ ਪੁੱਜਣ ਲਈ ਸਤਸੰਗ ਦੁਆਰਾ ਉੱਦਮ ਕਰ ਸਕੀਏ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੈ ਮਨ ਪਿਆਰੀ ਬਾਣੀ। ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰੋਪਕਾਰੀਆ ਜੀਓ। ਹੁਣ ਗੁਰੂ ਸਾਹਿਬਾਨਾਂ ਦਾ ਪੰਜ ਭੂਤਕ ਸਰੀਰ ਤਾਂ ਨਹੀਂ, ਪਰ ਉਹਨਾਂ ਨੇ ਆਪਣਾ ਆਤਮਿਕ ਖਜ਼ਾਨਾ, ਆਪਣਾ ਗਿਆਨ, ਦੀਖਿਆ, ਹੁਕਮ, ਉਪਦੇਸ਼, ਵਿਚਾਰ, ਆਦੇਸ਼, ਬਚਨ, ਆਪਣਾ ਖਜ਼ਾਨਾ ਅਥਵਾ ਆਪਣਾ ਆਪਾ ਗੁਰਬਾਣੀ ਦੇ ਰੂਪ ਵਿੱਚ ਸਾਡੀ ਅਗਵਾਈ ਲਈ ਬਖਸ਼ਿਆ ਹੈ। ਗੁਰੂ ਸਾਹਿਬਾਨ ਦੀ ਬਾਣੀ ਰੂਪ, ਸ਼ਬਦ ਰੂਪ ਆਤਮਿਕ ਜੋਤ ਸੀਮਤ ਅਤੇ ਬਿਨਸੰਹਾਰ ਅੱਖਰਾਂ ਦੀ ਪਕੜ ਜਾਂ ਇਨਸਾਨੀ ਬੁੱਧੀ ਦੀ ਸਮਝ ਅਤੇ ਪਕੜ ਤੋਂ ਪਰੇ ਹੈ। ਪਰ ਇਹਨਾਂ ਅੱਖਰਾਂ ਜਾਂ ਸ਼ਬਦਾਂ ਦੇ ਪਿੱਛੇ ਉਹੀ ਇਲਾਹੀ ਜੋਤ ਛੁਪੀ ਹੋਈ ਹੈ। ਗੁਰਬਾਣੀ ਵਿੱਚ ਅਤੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਗੁਰੂ ਦਾ ਸਰੂਪ ਇਸ ਤਰ੍ਹਾਂ ਬਿਆਨ ਕੀਤਾ ਗਿਆ ਹੈ। ਸ਼ਬਦ ਗੁਰਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬੌਰਾਨੰ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ। ਸੱਚਾ ਸਤਿਗੁਰ ਸ਼ਬਦ ਅਪਾਰਾ। ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਮਿਲ ਅੰਮ੍ਰਿਤ ਵੇਲਾ। ਸਤਿਗੁਰ ਮੈਂ ਸ਼ਬਦ, ਸ਼ਬਦ ਮੈਂ ਸਤਿਗੁਰ ਹੈ, ਨਿਗੁਣ ਸਗੁਣ ਗਿਆਨ ਧਿਆਨ ਸਮਝਾਵੇ ਜੀ। ਸੋ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਗੁਰੂ ਦਾ ਸਰੂਪ ਇਸ ਤਰ੍ਹਾਂ ਨਾਲ ਬਿਆਨ ਕੀਤਾ ਗਿਆ। ਬਾਣੀ ਇੱਕ ਹੈ ਅਤੇ ਸ਼ਬਦ ਵੀ ਇੱਕ ਹੈ, ਇਸ ਲਈ ਬਾਣੀ ਰੂਪ ਗੁਰੂ ਅਤੇ ਸ਼ਬਦ ਰੂਪ ਗੁਰੂ ਇੱਕੋ ਹੀ ਹਨ ਅਤੇ ਜੁਗਾਂ ਜੁਗਾਂਤਰਾਂ ਤੋਂ ਉਸੇ ਇੱਕੋ ਸਦਾ ਕਾਇਮ ਦਾਇਮ ਸਦਾ ਸਲਾਮਤ ਅਤੇ ਅਟਲ ਗੁਰੂ ਦਾ ਹੀ ਅਵਤਾਰਾ ਅਤੇ ਵਰਤ ਵਰਤਾਰਾ ਚੱਲਿਆ ਆ ਰਿਹਾ ਹੈ। ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਹਿਆ ਸਮਾਏ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਇਸ ਵਿਚਾਰ ਤੋਂ ਸਿੱਧ ਹੁੰਦਾ ਹੈ ਕਿ ਗੁਰਮਤ ਅਨੁਸਾਰ ਆਦ ਅੰਤ ਜੁਗੋ ਜੁਗ ਇੱਕੋ ਗੁਰੂ ਹੈ, ਦੋ ਚਾਰ ਦਸ ਨਹੀਂ ਹੋ ਸਕਦੇ। ਹਾਂ, ਸਮੇਂ ਸਮੇਂ ਉਦੋਂ ਦੀ ਸੱਭਿਅਤਾ ਅਤੇ ਮਨੁੱਖੀ ਰੁਚੀ ਅਨੁਸਾਰ ਇਹੋ ਇੱਕੋ ਜੋਤ ਹੀ ਭਿੰਨ ਭਿੰਨ ਭੇਖਾਂ ਵਿੱਚ ਸਰੀਰ ਧਾਰ ਕੇ ਲੁਕਾਈ ਨੂੰ ਤਾਰਨ ਆਈ ਅਤੇ ਉਹ ਭਿੰਨ ਭਿੰਨ ਬੋਲੀਆਂ ਵਿੱਚ ਆਪਣੀ ਬਾਣੀ ਛੱਡ ਗਏ, ਜਿਸ ਤੋਂ ਭਿੰਨ ਭਿੰਨ ਮਜ਼ਹਬ ਅਥਵਾ ਧਰਮ ਚੱਲਦੇ ਰਹੇ। ਜ਼ਰੂਰੀ ਨੁਕਤਾ ਇਹ ਹੈ ਕਿ ਉਹ ਸਾਰੇ ਪੀਰ ਪੈਗੰਬਰ ਔਲੀਏ ਅਵਤਾਰ ਆਦਿ ਆਪਣੇ ਸੇਵਕਾਂ ਅਤੇ ਸ਼ਰਧਾਲੂਆਂ ਨੂੰ ਆਪਣੀ ਸ਼ਖਸੀਅਤ ਅਥਵਾ ਵਿਅਕਤੀ ਪੂਜਾ ਵਿੱਚ ਹੀ ਫਸਾ ਗਏ, ਪਰ ਗੁਰੂ ਸਾਹਿਬਾਨ ਨੇ ਸਿੱਖਾਂ ਉੱਪਰ ਅਪਰ ਅਪਾਰ ਮਿਹਰ ਬਖਸ਼ਿਸ਼ ਕੀਤੀ ਅਤੇ ਦੂਰ ਦ੍ਰਿਸ਼ਟੀ ਦੁਆਰਾ ਸਾਨੂੰ ਵਿਅਕਤੀਗਤ ਸ਼ਖਸੀਅਤ ਤੋਂ ਉੱਚਾ ਉਠਾ ਕੇ ਹਮੇਸ਼ਾ ਲਈ ਇਲਾਹੀ ਪ੍ਰਕਾਸ਼ ਰੂਪ ਬਾਣੀ ਸ਼ਬਦ ਨਾਮ ਹੁਕਮ ਦੇ ਅਟਲ ਅਤੇ ਇੱਕੋ ਇੱਕ ਸੱਚੇ ਗੁਰੂ ਦੇ ਲੜ ਲਾ ਗਏ। ਗੁਰੂ ਸਾਹਿਬਾਨ ਨੇ ਇਸ ਦੂਰਅੰਦੇਸ਼ੀ ਅਤੇ ਅਤਿਅੰਤ ਕਿਰਪਾ ਦੁਆਰਾ ਸਾਨੂੰ ਦੇਹਧਾਰੀ ਗੁਰੂਆਂ ਦੀ ਤਲਾਸ਼ ਅਤੇ ਖੇਚਲ ਤੋਂ ਅਤੇ ਇਹਨਾਂ ਆਪੂ ਬਣੇ ਗੁਰੂਆਂ ਦੇ ਭੰਬਲ ਪੂਸਿਆਂ ਅਤੇ ਮਨਮਤਾਂ ਤੋਂ ਹਮੇਸ਼ਾ ਲਈ ਬਚਾ ਲਿਆ ਅਤੇ ਬਖਸ਼ਿਆ ਹੋਇਆ ਮਹਾਂਪੁਰਖਾਂ ਸੰਤਾਂ ਭਗਤਾਂ ਸਾਧ ਜਨਾਂ ਸਿਮਰਨ ਵਾਲਿਆਂ ਸ਼ਬਦ ਸੁਰਤ ਵਾਲਿਆਂ ਅਨਹਦ ਸ਼ਬਦ ਵਿੱਚ ਲੀਨ ਹੋਏ ਗੁਰੂ ਪਿਆਰ ਵਿੱਚ ਰੰਗੇ ਹੋਏ ਨਾਨਕ ਘਰ ਦੇ ਗੋਲੇ ਬਣੇ ਹੋਏ ਬੈਖਰੀਦ ਸੇਵਕ ਬਣੇ ਹੋਏ ਪ੍ਰੇਮ ਸਵੈਪਨਾ ਦੀ ਮਸਤੀ ਵਾਲੇ ਪ੍ਰੇਮ ਰਸ ਵਿੱਚ ਖੀਵੇ ਹੋਏ ਪ੍ਰੇਮ ਪਿਆਲੇ ਨਾਲ ਨਸ਼ਈ ਹੋਏ ਅਤੇ ਚੁੱਪ ਪ੍ਰੀਤ ਵਿੱਚ ਮਤਵਾਰੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਕਰਨ ਦਾ ਤਾਕੀਦੀ ਉਪਦੇਸ਼ ਦਿੱਤਾ ਹੈ, ਜਿਸ ਨੂੰ ਗੁਰਬਾਣੀ ਵਿੱਚ ਸਤ ਸੰਗਤ ਸਾਧ ਸੰਗਤ ਦੈਵੀ ਸੰਗਤ ਆਤਮ ਸੰਗਤ ਸੱਚ ਸੰਗਤ ਗੁਰ ਸੰਗਤ ਸੰਤ ਮੰਡਲੀ ਸਾਧ ਸਭਾ ਉੱਤਮ ਪੰਥ ਸੰਤ ਸੱਜਣ ਪਰਿਵਾਰ ਆਦਿ ਅੱਖਰਾਂ ਦੁਆਰਾ ਸਨਮਾਨਿਆ ਗਿਆ ਹੈ। ਸਾਧ ਸਭਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ, ਮੁਕਤ ਬੈਕੁੰਠ ਸਾਧ ਕੀ ਸੰਗਤ ਜਨ ਪਾਇਓ ਹਰ ਕਾ ਧਾਮ, ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ। ਗੁਰੂ ਸਾਹਿਬਾਨ ਦੀ ਇਸ ਅਮੋਲਕ ਦੇਣ ਅਥਵਾ ਗੁਰਪ੍ਰਸਾਦ ਨੂੰ ਅਸੀਂ ਬੁਝਿਆ ਅਤੇ ਮੰਨਿਆ ਹੀ ਨਹੀਂ, ਸ਼ੁਕਰਾਨਾ ਤਾਂ ਕੀ ਕਰਨਾ ਸੀ। ਫਿਰ ਹੈ ਇੱਕੋ ਸ਼ਬਦ ਵਿਚਾਰ। ਉੱਪਰ ਦੱਸਿਆ ਜਾ ਚੁੱਕਿਆ ਹੈ ਕਿ ਬਾਣੀ ਅਥਵਾ ਸ਼ਬਦ ਦੇ ਦੋ ਸਰੂਪ ਹਨ, ਇੱਕ ਸੂਖਮ ਅਤੇ ਦੂਜਾ ਸਥੂਲ, ਇੱਕ ਆਤਮਿਕ ਅਨੁਭਵੀ ਖੇਲ ਅਤੇ ਦੂਜਾ ਬੁੱਧੀ ਦੀ ਸਮਝ ਅਤੇ ਪਕੜ ਗੋਚਰਾ, ਇੱਕ ਸਰਬੱਗ ਅਤੇ ਦੂਜਾ ਦੇਸ਼ ਕਾਲ ਵਿੱਚ ਸੀਮਤ, ਇੱਕ ਅਟਲ ਅਤੇ ਦੂਜਾ ਨਾਸ਼ਵੰਤ। ਇਸੇ ਤਰ੍ਹਾਂ ਇੱਕੋ ਸ਼ਬਦ ਵਿਚਾਰ ਦੇ ਵੀ ਦੋ ਪਹਿਲੂ ਹਨ, ਇੱਕ ਬੁੱਧੀ ਦਾ ਵਿਸ਼ਾ ਅਤੇ ਦੂਜਾ ਅਨੁਭਵੀ ਆਤਮਿਕ ਗਿਆਨ ਦਾ। ਅਸੀਂ ਵੱਡੀ ਭੁੱਲ ਕਰਦੇ ਹਾਂ ਜਦ ਅਤਿਅੰਤ ਸੂਖਮ ਆਤਮਿਕ ਵਿਸ਼ਿਆਂ ਨੂੰ ਸੀਮਤ ਬੁੱਧੀ ਨਾਲ ਸਮਝ ਕੇ ਗਿਆਨ ਅਤੇ ਫਿਲਾਸਫੀਆਂ ਦੁਆਰਾ ਵਾਦ ਵਿਵਾਦ ਕਰਦੇ ਹਾਂ। ਇਸ ਤਰ੍ਹਾਂ ਆਪਣੇ ਆਪ ਨੂੰ ਅਤੇ ਸੰਗਤਾਂ ਨੂੰ ਭਰਮ ਭੁਲੇਖਿਆਂ ਅਤੇ ਭੰਬਲ ਭੂਸਿਆਂ ਵਿੱਚ ਪਾ ਕੇ ਗੁਰਬਾਣੀ ਦੇ ਆਸ਼ਿਆਂ ਤੋਂ ਦੁਰੇਡੇ ਜਾ ਰਹੇ ਹਾਂ। ਸਿਰਲੇਖ ਪੰਕਤੀ ਵਿੱਚ ਆਏ ਲਫਜ਼ ਇੱਕੋ ਸ਼ਬਦ ਵਿਚਾਰ ਦਾ ਭਾਵ ਹੈ ਅਨੁਭਵੀ ਵਿਚਾਰ, ਕਿਉਂਕਿ ਇਹ ਸੂਖਮ ਇੱਕਾ ਬਾਣੀ ਅਥਵਾ ਸ਼ਬਦ ਕੇਵਲ ਅਨੁਭਵੀ ਵਿਚਾਰ ਨਾਲ ਹੀ ਬੁੱਝਿਆ, ਸੀਝਿਆ, ਚੀਨਿਆ, ਪਹਿਚਾਣਿਆ, ਜਾਣਿਆ ਅਤੇ ਮਾਣਿਆ ਜਾ ਸਕਦਾ। ਇਹ ਸੀਮਤ ਬੁੱਧੀ ਦੇ ਵਿਚਾਰ ਦਾ ਗੋਚਰਾ ਨਹੀਂ ਹੈ। ਬੁੱਝਣਾ ਅਤੇ ਸੀਝਣਾ ਕਿਸੇ ਗੁੱਝੇ ਭੇਤ ਦੇ ਜਾਣਨ ਅਥਵਾ ਸਮਝਣ ਨੂੰ ਕਹਿੰਦੇ ਹਨ ਅਤੇ ਚੀਨਣਾ ਅਤੇ ਪਹਿਚਾਨਣਾ ਕਿਸੇ ਗੁਆਚੀ ਜਾਂ ਭੁੱਲੀ ਹੋਈ ਗੱਲ ਨੂੰ ਯਾਦ ਕਰਕੇ ਪਹਿਚਾਨ ਕਰਨਾ ਹੈ। ਇਸ ਸਮੁੱਚੀ ਕਿਰਿਆ ਨੂੰ ਅਨੁਭਵੀ ਵਿਚਾਰ ਕਿਹਾ ਜਾਂਦਾ ਹੈ। ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਮੇਲ ਅਤੇ ਸੰਗਤ ਵਿੱਚ ਧਿਆਨ ਨਾਲ ਬਾਣੀ ਦਾ ਪਾਠ ਕਰਦਿਆਂ ਅਤੇ ਨਾਮ ਅਭਿਆਸ ਕਮਾਈ ਕਰਦਿਆਂ ਸਾਡੇ ਮਨ ਦੀ ਮੈਲ ਸਹਿਜੇ ਸਹਿਜੇ ਕੱਟੀ ਜਾਣੀ ਸ਼ੁਰੂ ਹੋ ਜਾਂਦੀ ਹੈ। ਸਾਡਾ ਮਨ ਹਲਕਾ ਹੋ ਕੇ ਮਾਇਕੀ ਮੰਡਲ ਵਿੱਚੋਂ ਗੁਬਾਰੇ ਵਾਂਗ ਉਤਾਹਾਂ ਆਤਮਿਕ ਮੰਡਲ ਵਿੱਚ ਉਡਾਰੀਆਂ ਲਾਉਂਦਾ ਹੋਇਆ, ਆਤਮਿਕ ਪ੍ਰਕਾਸ਼ ਮੰਡਲ ਵਿੱਚ ਹੁਲਾਰੇ ਲੈਂਦਾ ਹੋਇਆ ਕਿਸੇ ਅਕਹਿ ਇਲਾਹੀ ਰਹੱਸਮਈ ਪ੍ਰਕਾਸ਼ ਦੀਆਂ ਲਿਸ਼ਕਾਂ ਮਾਣਦਾ। ਇਸ ਤਰ੍ਹਾਂ ਮਾਇਕੀ ਮੰਡਲ ਵਿੱਚੋਂ ਨਿਕਲ ਕੇ ਜਦ ਸਾਡੇ ਮਨ ਦੇ ਉੱਤੇ ਆਤਮਿਕ ਪ੍ਰਕਾਸ਼ ਦੀਆਂ ਝਲਕਾਂ ਪੈਂਦੀਆਂ ਹਨ ਤਾਂ ਸਾਡਾ ਅਨੁਭਵ ਖੁੱਲ੍ਹਦਾ। ਦੁਹਰਾ ਲਈਏ, ਬੁੱਝਣਾ ਅਤੇ ਸੀਝਣਾ ਕਿਸੇ ਗੁੱਝੇ ਭੇਦ ਨੂੰ ਜਾਣਨ ਅਥਵਾ ਸਮਝਣ ਨੂੰ ਕਹਿੰਦੇ ਹਨ ਅਤੇ ਚੀਨਣਾ ਅਤੇ ਪਹਿਚਾਨਣਾ ਕਿਸੇ ਗੁਆਚੀ ਜਾਂ ਭੁੱਲੀ ਹੋਈ ਗੱਲ ਨੂੰ ਯਾਦ ਕਰਕੇ ਪਹਿਚਾਨ ਕਰਨਾ ਹੈ। ਇਸ ਸਮੁੱਚੀ ਕਿਰਿਆ ਨੂੰ ਅਨੁਭਵੀ ਵਿਚਾਰ ਕਿਹਾ ਜਾਂਦਾ ਹੈ। ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਮੇਲ ਅਤੇ ਸੰਗਤ ਵਿੱਚ ਧਿਆਨ ਨਾਲ ਬਾਣੀ ਦਾ ਪਾਠ ਕਰਦਿਆਂ ਅਤੇ ਨਾਮ ਅਭਿਆਸ ਕਮਾਈ ਕਰਦਿਆਂ ਸਾਡੇ ਮਨ ਦੀ ਮੈਲ ਸਹਿਜੇ ਸਹਿਜੇ ਕੱਟੀ ਜਾਣੀ ਸ਼ੁਰੂ ਹੋ ਜਾਂਦੀ ਹੈ। ਸਾਡਾ ਮਨ ਹਲਕਾ ਹੋ ਕੇ ਮਾਇਕੀ ਮੰਡਲ ਵਿੱਚੋਂ ਗੁਬਾਰੇ ਵਾਂਗ ਉਤਾਹਾਂ ਆਤਮਿਕ ਮੰਡਲ ਵਿੱਚ ਉਡਾਰੀਆਂ ਲਾਉਂਦਾ ਹੋਇਆ, ਪ੍ਰਕਾਸ਼ ਮੰਡਲ ਦੇ ਹੁਲਾਰੇ ਲੈਂਦਾ ਹੋਇਆ ਕਿਸੇ ਅਕਹਿ ਇਲਾਹੀ ਰਹੱਸਮਈ ਪ੍ਰਕਾਸ਼ ਦੀਆਂ ਲਿਸ਼ਕਾਂ ਮਾਣਦਾ। ਇਸ ਤਰ੍ਹਾਂ ਮਾਇਕੀ ਮੰਡਲ ਵਿੱਚੋਂ ਨਿਕਲ ਕੇ ਜਦ ਸਾਡੇ ਮਨ ਉੱਤੇ ਆਤਮਿਕ ਪ੍ਰਕਾਸ਼ ਦੀਆਂ ਝਲਕਾਂ ਪੈਂਦੀਆਂ ਹਨ ਤਾਂ ਸਾਡਾ ਅਨੁਭਵ ਖੁੱਲ੍ਹਦਾ ਹੈ। ਇਸੇ ਅਨੁਭਵੀ ਪ੍ਰਕਾਸ਼ ਦੁਆਰਾ ਹੀ ਸਾਡਾ ਮਨ ਆਤਮ ਪ੍ਰਕਾਸ਼ ਨਾਲ ਇੱਕ ਸੁਰ ਹੋ ਕੇ ਬਾਣੀ ਅਥਵਾ ਅਨਹਦ ਸ਼ਬਦ ਦੇ ਪ੍ਰਕਾਸ਼ਮਈ ਤਤ ਗਿਆਨ ਨੂੰ ਸਮਝ ਜਾਣ ਬੁੱਝ ਸੀਝ ਸਕਦਾ ਹੈ ਅਤੇ ਗੁਰਬਾਣੀ ਦੇ ਅੰਤਰ ਆਤਮੇ ਤਤ ਗਿਆਨ ਦਾ ਲਾਹਾ ਲੈ ਸਕਦਾ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ। ਸ਼ਬਦ ਹੈ ਸਾਧ ਜਾਣੈ ਤਾਂ ਆਪ ਪਛਾਣੈ, ਨਿਰਮਲ ਬਾਣੀ ਸ਼ਬਦ ਵਖਾਣੈ। ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ, ਗੁਰਮੁਖ ਜਾਤੀ ਸੁਰਤੀ ਕਰਮ 'ਤੇ ਆਈ। ਦੂਜੇ ਲਫਜ਼ਾਂ ਵਿੱਚ ਇਸ ਅਨਹਦ ਬਾਣੀ ਅਥਵਾ ਅਨਹਦ ਸ਼ਬਦ ਨੂੰ ਸਮਝਣ, ਬੁੱਝਣ ਅਤੇ ਇਸ ਦੇ ਤੱਤ ਗਿਆਨ ਦੇ ਪ੍ਰਕਾਸ਼ ਅਥਵਾ ਅਨੁਭਵੀ ਵਿਚਾਰ ਦਾ ਰੰਗ ਮਾਣਨ ਲਈ ਲਗਾਤਾਰ ਸਾਧ ਸੰਗਤ, ਸ਼ਬਦ ਕਮਾਈ ਅਤੇ ਗੁਰਪ੍ਰਸਾਦ ਲਾਜ਼ਮੀ ਹੈ। ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸ਼ਬਦ ਰਤੇ ਰੰਗ ਲਾਏ। ਇਸ ਤਰ੍ਹਾਂ ਗੁਰਵਾਕ ਇਹ ਬਾਣੀ ਜੋ ਜੀਉ ਜਾਣਾ, ਇਹ ਬਾਣੀ ਜੋ ਜੀਉ ਜਾਣਾ ਤਿਸ ਅੰਤਰ ਰਵੈ ਹਰਨਾਮਾ ਦੀ ਆਤਮ ਕਲਾ ਸਾਡੇ ਮਨ 'ਤੇ ਵਰਤ ਸਕਦੀ। ਆਤਮ ਮੰਡਲ ਦਾ ਅਨੁਭਵੀ ਗਿਆਨ ਦਿਮਾਗੀ ਖੋਜ ਦੀ ਪਕੜ ਅਥਵਾ ਪਹੁੰਚ ਤੋਂ ਪਰੇ ਹੈ। ਜਦ ਸਰੀਰ ਨੂੰ ਬਿਜਲੀ ਦੇ ਕਰੰਟ ਦੀ ਛੋਹ ਲੱਗਦੀ ਹੈ ਤਾਂ ਸਾਰੇ ਸਰੀਰ ਵਿੱਚ ਕੋਈ ਥਰ ਕੰਬਣੀ ਫਿਰ ਜਾਂਦੀ ਹੈ, ਪਰ ਇਹ ਥਰ ਕੰਬਣੀ ਹਾਨੀਕਾਰਕ ਹੈ। ਇਸ ਦੇ ਉਲਟ ਜਦ ਅਨੁਭਵੀ ਆਤਮਿਕ ਲਿਸ਼ਕ ਅਥਵਾ ਸ਼ਬਦ ਜਾਂ ਨਾਮ ਦੇ ਪ੍ਰਕਾਸ਼ ਦਾ ਝਲਕਾਰਾ ਸਾਡੇ ਮਨ 'ਤੇ ਪੈਂਦਾ ਹੈ ਤਾਂ ਤਨ ਮਨ ਅਤੇ ਅੰਤਰ ਆਤਮਾ ਵਿੱਚ ਕੋਈ ਅਨੋਖੀ ਅਤੇ ਅਕਹਿ ਰੁਣ ਚੁਣ ਮਹਿਸੂਸ ਹੁੰਦੀ ਹੈ, ਜੋ ਸੁੱਖ ਸ਼ਾਂਤੀ ਠੰਡ ਆਨੰਦ ਪ੍ਰੀਤ ਪਿਆਰ ਪਿਰਮ ਰਸ ਚਾਉ ਅਤੇ ਮਹਾਰਸ ਪ੍ਰਦਾਨ ਕਰਦੀ ਹੈ ਰੁਣ ਚੁਣ। ਪਰ ਇਸ ਰੁਣ ਚੁਣ ਦੇ ਸਵਾਦ ਅਤੇ ਰਸ ਨੂੰ ਅੱਖਰਾਂ ਜਾਂ ਬੋਲੀ ਵਿੱਚ ਬਿਆਨਿਆ ਨਹੀਂ ਜਾ ਸਕਦਾ, ਕਿਉਂਕਿ ਜਹਿ ਅਬੋਲ ਤੈਂ ਅੱਛਰ ਆਵਾ, ਜਹਿ ਅਬੋਲ ਤੈਂ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ, ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਮਾਣ। ਇਸ ਅਲੌਕਿਕ ਆਤਮਿਕ ਰੁਣ ਚੁਣ ਨੂੰ ਮਹਿਸੂਸ ਕਰਨਾ ਅਥਵਾ ਮਾਨਣਾ ਆਤਮਿਕ ਦਾਤ ਅਥਵਾ ਨਾਮ ਜਾਂ ਸ਼ਬਦ ਦਾ ਬੁੱਝਣਾ ਸੀਝਣਾ ਚੀਨਣਾ ਅਤੇ ਪਹਿਚਾਨਣਾ ਅਥਵਾ ਅਨੁਭਵੀ ਵਿਚਾਰ ਕਿਹਾ ਜਾਂਦਾ। ਕਿਤਨੀ ਹੈਰਾਨੀ ਵਾਲੀ ਅਤੇ ਅਫਸੋਸ ਦੀ ਗੱਲ ਹੈ ਕਿ ਕਈ ਜਨਮਾਂ ਤੋਂ ਪਰਮਾਰਥ ਦੀ ਬਾਬਤ ਪੜ੍ਹਦਿਆਂ ਪੜ੍ਹਾਉਂਦਿਆਂ ਸੁਣਦਿਆਂ ਸੁਣਾਉਂਦਿਆਂ ਕਥਾ ਵਾਰਤਾ ਕਰਦਿਆਂ ਉਪਦੇਸ਼ ਕਰਦਿਆਂ ਵਾਦ ਵਿਵਾਦ ਕਰਦਿਆਂ ਕਰਮ ਕਾਂਡ ਕਰਦਿਆਂ ਹੋਇਆਂ ਵੀ ਗੁਰਬਾਣੀ ਵਿੱਚ ਦਰਸਾਏ ਆਤਮਿਕ ਗਿਆਨ ਅਥਵਾ ਅਨੁਭਵੀ ਵਿਚਾਰ ਦੀ ਸੱਚਾਈ ਨੂੰ ਅਸੀਂ ਬੁੱਝ ਸੀਝ ਚੀਨ ਜਾਣ ਅਤੇ ਪਹਿਚਾਣ ਨਹੀਂ ਸਕੇ, ਅਥਵਾ ਜੀਵਨ ਦੇ ਨਿੱਜੀ ਤਜਰਬੇ ਵਿੱਚ ਮਾਣ ਨਹੀਂ ਸਕੇ। ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕੇ ਕੋਈ। ਅਸੀਂ ਆਪਣੀ ਤੀਖਣ ਬੁੱਧੀ ਨਾਲ ਮਾਇਕੀ ਅਥਵਾ ਮਾਦੀ ਕੁਦਰਤ ਦੀ ਬਾਹਰਮੁਖੀ ਖੋਜ ਵਿੱਚ ਇਤਨੇ ਖੁੱਬੇ ਅਥਵਾ ਮਸਤ ਹੋਏ ਹਾਂ ਕਿ ਅੰਤਰਮੁਖੀ ਆਤਮਿਕ ਖੋਜ ਦੀ ਸਾਨੂੰ ਲੋੜ ਹੀ ਨਹੀਂ ਪਾਸਦੀ ਅਤੇ ਨਾ ਹੀ ਫੁਰਸਤ ਹੈ। ਆਤਮਿਕ ਮੰਡਲ ਦੇ ਝਲਕਾਰੇ ਅਥਵਾ ਛੋਹ ਦੇ ਅਸਰ ਜਾਂ ਰਸ ਅਥਵਾ ਅਨੁਭਵੀ ਵਿਚਾਰ ਨੂੰ ਅੱਖਰਾਂ ਜਾਂ ਬੋਲੀ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਗੁਰਬਾਣੀ ਵਿੱਚ ਇਸ ਅਨੋਖੇ ਆਤਮਿਕ ਤਜਰਬੇ ਨੂੰ ਇਉਂ ਬਿਆਨ ਕੀਤਾ ਗਿਆ ਹੈ। ਅਨਹਦੋ ਅਨਹਦ ਵਾਜੇ ਰੁਣ ਚੁਣ ਘਾਰੇ ਰਾਮ, ਮੇਰਾ ਮਨੋ ਮੇਰਾ ਮਨ ਰਾਤਾ ਲਾਲ ਪਿਆਰੇ ਰਾਮ, ਤਹਿ ਅਨਦ ਬਿਨੋਦ ਸਦਾ ਅਨਹਦ ਚੁਣ ਘਾਰੋ ਰਾਮ, ਮਿਲ ਗਾਵੈ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ, ਮਿਲ ਗਾਵੈ ਮਿਲ ਸੰਤ ਗਾਵੈ ਖਸਮ ਭਾਵੈ ਹਰ ਪ੍ਰੇਮ ਰੰਗ ਰਸ ਭਿੰਨੀਆਂ। ਮੋਰੀ ਰੁਣ ਚੁਣ ਲਾਇਆ ਭੈਣੇ ਸਾਹਮਣੇ ਆਇਆ, ਤੇਰੇ ਮੁੰਦ ਕਟਾਰੇ ਜੇਵਡਾ ਤਿੰਨੀ ਲੋਭੀ ਲੋਭ ਲੁਭਾਇਆ। ਰੁਣ ਚੁਣੋ ਸਬਦ ਅਨਾਹਤ ਨਿਤ ਉਠ ਗਾਈਐ ਸੰਤਨ ਕੈ, ਕਿਲ ਵਿਖ ਸਭ ਦੋਖ ਬਿਨਾਸਨ ਹਰ ਨਾਮ ਜਪੀਐ ਗੁਰਮੰਤਨ ਕੈ। ਮਾਈ ਰੀ ਪੇਖ ਰਹੀ ਬਿਸਮਾਦ ਅਨਹਦ ਧੁਨੀ, ਮੇਰਾ ਮਨ ਮੋਹਿਓ ਅਚ ਰਜ ਤਾਕੇ ਸਵਾਦ। ਹਾਂਜੀ, ਸਾਡੇ ਮਨ ਤਨ 'ਤੇ ਜੋ ਆਤਮਿਕ ਛੋਹ ਦਾ ਸੋਹਣਾ ਮਿੱਠਾ ਅਤੇ ਬਿਸਮਾਦੀ ਅਸਰ ਹੁੰਦਾ ਹੈ, ਉਸ ਨੂੰ ਰੁਣ ਚੁਣ ਥਰ ਕੰਬਣੀ ਅਨਹਦ ਚੁਨਕਾਰ ਅਨਹਦ ਧੁਨੀ ਅਨਹਦ ਬਾਣੀ ਅਨਹਦ ਨਾਦ ਅਨਹਦ ਸ਼ਬਦ ਕਿਹਾ ਗਿਆ, ਅਤੇ ਇਸ ਦੇ ਅੰਤਰ ਆਤਮੀ ਅਨੁਭਵੀ ਨਿੱਜੀ ਤਜਰਬੇ ਨੂੰ ਬੁੱਝਣਾ ਸੀਝਣਾ ਚੀਨਣਾ ਜਾਣਨਾ ਪਹਿਚਾਨਣਾ ਅਥਵਾ ਅਨੁਭਵੀ ਵਿਚਾਰ ਕਿਹਾ ਜਾਂਦਾ। ਪਰ ਅੰਤਰ ਆਤਮੇ ਦੀ ਖੇਲ ਨਿਰਾਲੀ ਹੈ, ਵਿਲੱਖਣ ਹੈ, ਅਚਰਜ ਹੈ, अंतर्मुखी है, चुप प्रीत है, प्रेम स्वैपना है, विस्मादी है, नाम खुमारी है, आत्म महारस है, आत्म रंग है। अते ए अचरज खेल, ए अचरज खेल बाहर मुखी समझे अते जाने हुए ख्यालां अते निश्चयां दे दिमागी ज्ञान तो विलक्षण है। आत्मिक तजर्बे अथवा अनुभवी विचार तो बिना सारा संसार ही मैं की अज्ञानता अथवा परमगढ़ दी विचारदा ते गलतान रहिंदा है। परमगढ़ विच ही विचरदा ते गलतान रहिंदा है सारा संसार। जब लब हुकम ना बूझता तभी लौ दुखिया, गुरमिल हुकम पछाणिया तभी ते सुखिया। यह जगत परम पुलाया विरला बूझै कोई, मानुख बिन बूझे बिरथा आया। अनक साज सिगार बो करता ज्यों मृतक ओडाया। सो हुण सवाल ए है कि अनुभवी विचार किवें प्राप्त होवे। सो पहला तां सानू ए चंगी तरह नाल समझ लेना चाहिदा है कि सूखम अनुभवी विचार आत्मिक मंडल दी खेल है। इसलिए जे असी अनुभवी विचार प्राप्त करना है तो सानू अपनी सीमित बुद्धि तो उपर उठ के ध्यान अथवा सुरत द्वारा अंदर अंतर्मुखी होके सिमरन करना पवेगा। जे असी अनुभवी विचार प्राप्त करना है तो सानू अपनी सीमित बुद्धि तो उपर उठ के ध्यान अथवा सुरत द्वारा अंदर अंतर्मुखी होके सिमरन करना पवेगा। सुरती द्वारा अंतर्मुखी सिमरन ही अनुभवी विचार है। इस दे फल स्वरूप सानू इक्का बाणी इक्को शब्द दे विचार दा अनुभव जा अनुभव प्रकाश हो सकता है। जिन्ना चिर असी सुरत द्वारा सिमरन करदे हुए अंतर्मुखी नहीं हुंदे सानू कदे भी आत्मिक खेल दा तत् ज्ञान प्राप्त नहीं हो सकता। बाकी बाहरले बुद्धिमंडल दे ज्ञान ते विचार सब अधूरे ते फोकट हन। सब किछ कर्म है, बाहर नाहीं, बाहर टोले सो परम पुलाही। गुरबाणी विचार नंबर 103, इक्का बाणी इक गुर इक्को शब्द विचार। वाहिगुरु जी का खालसा, वाहिगुरु जी की फतेह।